ਯਸ਼ਾਇਆ ਉਹਦਾ 49 ਬਾਪ ਉਹਦੀ 1 ਤੋਂ ਲੈ ਕੇ 6 ਆਇਤ ਤੱਕ ਪਰਮੇਸ਼ਵਰ ਦਾ ਵਾਅਦਾ ਕੀਤਾ ਹੋਇਆ ਸੇਵਕ ਕੌਮਾਂ ਲਈ ਚਾਨਣ ਹੋਵੇਗਾ। ਇਸ ਕ੍ਰਿਸਮਿਸ 'ਤੇ ਦੁਨੀਆ ਭਰ ਦੇ ਲੋਕ ਪ੍ਰਭੂ ਯਿਸੂ ਮਸੀਹ ਦੇ ਜਨਮਦਿਨ ਦਾ ਜਸ਼ਨ ਮਨਾਉਣਗੇ। ਜਦੋਂ ਯਿਸੂ ਧਰਤੀ ਉੱਤੇ ਚੱਲਿਆ, ਜਿੱਥੇ ਤੱਕ ਅਸੀਂ ਜਾਣਦੇ ਹਾਂ ਕਿ ਉਸਨੇ ਕਦੇ ਵੀ ਇਸਰਾਇਲ ਨੂੰ ਨਹੀਂ ਛੱਡਿਆ, ਪਰ ਅੱਜ ਪੂਰੀ ਦੁਨੀਆ ਵਿੱਚ ਲੋਕ ਉਸਦੀ ਪੂਜਾ ਕਰਦੇ ਹਨ। PW ਰਿਸਰਚ ਦੇ ਅਨੁਸਾਰ ਅੱਜ ਸਾਰੇ ਜੀਵਤ ਜਾਂ ਜਿਉਂਦੇ ਮਸੀਹਾਂ ਵਿੱਚੋਂ 26% ਯੂਰਪ ਦੇ ਵਿੱਚ ਰਹਿੰਦੇ ਹਨ, 24% ਲਾਤੀਨੀ ਅਤੇ ਅਮਰੀਕਾ ਅਤੇ ਕੈਰੇਬੀਅਨ ਵਿੱਚ, 24% ਉਪ ਸਹਾਰਨ ਅਫਰੀਕਾ ਵਿੱਚ, 13% ਏਸ਼ੀਆ ਪੈਸੀਫਿਕ ਵਿੱਚ, 12% ਉੱਤਰੀ ਅਮਰੀਕਾ ਵਿੱਚ, ਅਤੇ ਪਰ 1% ਤੋਂ ਵੀ ਘੱਟ ਦੁਨੀਆ ਦੇ ਈਸਾਈ ਮੱਧ ਪੂਰਬ ਅਤੇ ਉੱਤਰੀ ਅਫਰੀਕਾ ਵਿੱਚ ਪਾਏ ਜਾਂਦੇ ਹਨ। ਇਹ ਸਭ ਮੱਧ ਪੂਰਬ ਵਿੱਚ ਸ਼ੁਰੂ ਹੋਇਆ ਸੀ, ਪਰ ਈਸਾਈ ਵਿਸ਼ਵਾਸ ਦੁਨੀਆ ਭਰ ਵਿੱਚ ਫੈਲ ਗਿਆ ਹੈ। ਹਰ ਹਫ਼ਤੇ ਮੌਜੂਦ 30 ਜਾਂ ਇਸ ਤੋਂ ਵੱਧ ਦੇਸ਼ਾਂ ਦੇ ਵਿਸ਼ਵਾਸੀਆਂ ਦੇ ਨਾਲ ਐਤਵਾਰ ਨੂੰ ਈਸਾਈ ਧਰਮ ਦੇ ਵਿਸ਼ਵ ਵਿਆਪੀ ਜਾਂ ਪੂਰੇ ਸੰਸਾਰ ਵਿੱਚ ਸੰਭਾਅ ਨੂੰ ਦਰਸਾਉਣ ਲਈ ਇੱਕ ਸਥਾਨਕ ਚਰਚ ਵਜੋਂ ਸਾਡੇ ਲਈ ਇੱਕ ਸ਼ਾਨਦਾਰ ਖੁਸ਼ੀ ਹੈ। ਜਦੋਂ ਅਸੀਂ ਇੱਥੇ ਇਕੱਠੇ ਹੁੰਦੇ ਹਾਂ ਤਾਂ 30 ਤੋਂ ਜ਼ਿਆਦਾ ਤਰ੍ਹਾਂ ਦੇ ਜਿਹੜੇ ਲੋਕ ਇੱਥੇ ਇਕੱਠੇ ਹੁੰਦੇ ਆ, ਤਾਂ ਅਸੀਂ ਇੱਕ ਇਕੱਠੇ ਹੋ ਕੇ ਖੁਦਾਵੰਦ ਦੀ ਸ਼ੁਕਰਗੁਜ਼ਾਰੀ ਕਰਦੇ ਹਾਂ। ਸਾਡੇ ਲਈ ਬੜੀ ਇੱਕ ਸ਼ਾਨਦਾਰ ਖੁਸ਼ੀ ਦੀ ਗੱਲ ਆ। ਇਹ ਖੁਸ਼ੀ ਦੀ ਗੱਲ ਆ ਕਿਉਂਕਿ ਇਹ ਹਮੇਸ਼ਾ ਯੋਜਨਾ ਸੀ। ਅਸੀਂ ਅੱਜ ਆਪਣੀ ਬਾਈਬਲ ਦੇ ਹਵਾਲੇ ਵਿੱਚ ਸਿੱਖਦੇ ਹਾਂ ਕਿ ਪਰਮੇਸ਼ਵਰ ਦਾ ਵਾਅਦਾ ਕੀਤਾ ਹੋਇਆ ਸੇਵਕ ਕੌਮਾਂ ਦੇ ਲਈ ਇੱਕ ਚਾਨਣ ਹੋਵੇਗਾ। ਸਾਡੀ ਕ੍ਰਿਸਮਿਸ ਲੜੀ ਵਿੱਚ ਅਸੀਂ ਯਹੋਵਾ, ਅਸੀਂ ਯਸ਼ਾਇਆ ਵਿੱਚ ਸੇਵਕ ਗੀਤ ਨੂੰ ਦੇਖ ਰਹੇ ਹਾਂ। ਪੁਰਾਣੇ ਨੇਮ ਦੇ ਪੰਨਿਆਂ ਤੋਂ ਯਿਸੂ ਮਸੀਹਾ ਵੱਲ ਇਹ ਸ਼ਕਤੀਸ਼ਾਲੀ ਸੰਕੇਤ ਆ। ਤੁਹਾਨੂੰ ਯਾਦ ਹੋਵੇਗਾ ਕਿ ਯਸ਼ਾਇਆ ਨਬੀ ਪ੍ਰਭੂ ਯਿਸੂ ਮਸੀਹ ਦੇ ਜਨਮ ਤੋਂ 3/4 ਸਾਲ ਪਹਿਲਾਂ ਭਵਿੱਖਬਾਣੀ ਕਰ ਰਿਹਾ ਸੀ, ਪਰ ਇਹਨਾਂ ਸੇਵਕ ਗੀਤਾਂ ਵਿੱਚ ਸਾਨੂੰ ਮਸੀਹਾ ਦੇ ਆਉਣ ਤੋਂ ਪਹਿਲਾਂ ਹੀ ਉਸ ਬਾਰੇ ਸਾਨੂੰ ਜਾਣੂ ਕਰਵਾਇਆ ਗਿਆ ਹੈ। ਪਿਛਲੇ ਹਫ਼ਤੇ ਅਸੀਂ ਯਸ਼ਾਇਆ 42 ਨੂੰ ਦੇਖ ਰਹੇ ਸੀ, ਜਾਂ ਯਸ਼ਾਇਆ 42 ਬਾਪ ਦੇਖ ਰਹੇ ਸੀ, ਪਹਿਲੇ ਸੇਵਕ ਗੀਤ 'ਤੇ, ਜਿੱਥੇ ਸੇਵਕ ਯਿਸੂ ਨੂੰ ਪਰਮੇਸ਼ਵਰ ਦੁਆਰਾ ਚੁਣਿਆ ਗਿਆ ਅਤੇ ਆਤਮਾ ਨਾਲ ਭਰਪੂਰ ਵਜੋਂ ਪੇਸ਼ ਕੀਤਾ ਗਿਆ ਸੀ। 42 ਬਾਪ ਦੀ 1 ਐਤ ਵਿੱਚ ਉਹ ਨਿਮਰ, ਕੋਮਲ, ਵਫ਼ਾਦਾਰ ਅਤੇ ਮਜ਼ਬੂਤ ਹੈ, ਅਤੇ ਉਹ ਇਸ ਦੇ ਵਿਆਪਕ ਅਤੇ ਸਭ ਤੋਂ ਡੂੰਘੇ ਅਰਥਾਂ ਵਿੱਚ ਨਿਆਂ ਲਿਆਉਣ ਲਈ ਆਉਂਦਾ ਹੈ। ਪਿਛਲੀ ਵਾਰ ਅਸੀਂ ਪਰਮੇਸ਼ਵਰ ਦੇ ਵਾਅਦਾ ਕੀਤੇ ਹੋਏ ਸੇਵਕ ਨੂੰ ਮਿਲੇ ਜੋ ਉਸ ਉੱਤੇ ਆਤਮਾ ਰੱਖੇਗਾ। ਇਸ ਹਫ਼ਤੇ ਯਸ਼ਾਇਆ 49 ਬਾਪ ਵਿੱਚ ਜਦੋਂ ਅਸੀਂ ਦੂਜੇ ਸੇਵਕ ਗੀਤ ਨੂੰ ਦੇਖਦੇ ਹਾਂ, ਜਿਸ ਨੂੰ ਅਸੀਂ ਹੁਣ ਮਿਲਾਂਗੇ, ਪਰਮੇਸ਼ਵਰ ਦਾ ਵਾਅਦਾ ਕੀਤਾ ਹੋਇਆ ਸੇਵਕ ਜੋ ਕੌਮਾਂ ਲਈ ਚਾਨਣ ਹੋਵੇਗਾ। ਸਾਨੂੰ ਪਿਛਲੇ ਹਫ਼ਤੇ ਉਸ ਦਾ ਸੰਕੇਤ ਮਿਲਿਆ ਜਦੋਂ ਪਰਮੇਸ਼ਵਰ ਨੇ ਅਧਿਆਇ 42 ਵਿੱਚ ਕਿਹਾ, ਮੈਂ ਤੁਹਾਨੂੰ ਇੱਕ ਨੇਮ ਅਤੇ ਇੱਕ ਰੋਸ਼ਨੀ ਵਜੋਂ ਭੇਜ ਰਿਹਾ ਹਾਂ। ਅਧਿਆਇ 49 ਤੱਕ ਚੱਲ ਰਹੇ ਅਧਿਆਵਾਂ ਵਿੱਚ ਰਾਜਾ ਸਾਇਰਸ ਉੱਤੇ ਜ਼ਿਆਦਾ ਧਿਆਨ ਕੇਂਦਰਿਤ ਕੀਤਾ ਗਿਆ ਸੀ। ਯਾਨੀ 42 ਤੋਂ ਲੈ ਕੇ 49 ਤੱਕ ਜਿੰਨੇ ਵੀ ਬਾਪ ਹੋਏ ਆ ਬਾਈਬਲ ਦੇ ਵਿੱਚ ਜਾਂ ਯਸ਼ਾਇਆ ਵਿੱਚ, ਉਹਨਾਂ ਦੇ ਵਿੱਚ ਸਾਇਰਸ ਦੇ ਉੱਤੇ ਜ਼ਿਆਦਾ ਧਿਆਨ ਕੀਤਾ ਗਿਆ ਆ। ਪਰਮੇਸ਼ਵਰ ਦੇ ਲੋਕਾਂ ਨੂੰ ਬਾਬਲ ਵਿੱਚ ਉਹਨਾਂ ਦੀ ਗੁਲਾਮੀ ਤੋਂ ਵਾਪਸ ਜਿਹੜਾ ਆ ਉਹ ਸਾਇਰਸ ਭੇਜੇਗਾ। ਹਾਲਾਂਕਿ ਅਧਿਆਇ 49 ਤੋਂ 55 ਤੱਕ ਸਾਇਰਸ ਤੋਂ ਪਰੇ ਦੇਖਦੇ ਹਾਂ ਅਤੇ ਮਸੀਹ ਦੇ ਆਉਣ ਬਾਰੇ ਵਿਚਾਰ ਲੈਂਦੇ ਹਾਂ, ਜੋ ਪਹਿਲਾਂ ਹੀ ਪਹਿਲੇ ਸੇਵਕ ਗੀਤ ਵਿੱਚ ਸੰਕੇਤ ਕੀਤਾ ਗਿਆ ਸੀ। ਅੱਗੇ ਪਰਮਾਤਮਾ ਪਿਤਾ ਆਪਣੇ ਸੇਵਕ ਨੂੰ ਕਹਿੰਦਾ ਹੈ, ਮੈਂ ਤੈਨੂੰ ਇੱਕ ਨੇਮ ਅਤੇ ਰੋਸ਼ਨੀ ਦੇ ਰੂਪ ਵਿੱਚ ਭੇਜ ਰਿਹਾ ਹਾਂ। ਸਿਰਜਣਹਾਰ ਪਰਮਾਤਮਾ, ਜਿਸ ਨੇ ਸੰਸਾਰ ਨੂੰ ਬਣਾਇਆ ਹੈ, ਇਸ ਦੀ ਭਲਾਈ ਲਈ ਵਚਨਬੱਧ ਹੈ। ਸ੍ਰਿਸ਼ਟੀ ਦੇ ਕਾਰਜ ਵਿੱਚ ਪਰਮਾਤਮਾ ਅਤੇ ਮਨੁੱਖ ਜਾਤੀ ਦੇ ਵਿਚਕਾਰ ਇੱਕ ਨੇਮ ਹੈ, ਅਤੇ ਸੇਵਕ ਨੇ ਉਸ ਨੇਮ ਦਾ ਸਰੂਪ ਬਣਨਾ ਹੈ। ਉਹ ਕੌਮਾਂ ਦੇ ਲਈ ਚਾਨਣ ਉਸਨੇ ਬਣਨਾ ਹੈ। ਇਹ ਭਾਗ ਅਸਲ ਵਿੱਚ ਕਾਲਿੰਗ ਜਾਂ ਮਸੀਹਾ ਦੇ ਮਿਸ਼ਨ ਬਾਰੇ ਹੈ, ਜਾਂ ਉਹਦੀ ਬੁਲਾਹਟ ਬਾਰੇ ਹੈ। ਇਸ ਭਾਗ ਵਿੱਚ ਆਇਤ 1 ਵਿੱਚ ਇੱਕ ਬੁਲਾਹਟ ਇੱਕ ਸੰਮਣ ਨਾਲ ਸ਼ੁਰੂ ਹੁੰਦਾ ਹੈ। हे तटवर्ती लोको मेरी गल सुनो अते ध्यान दियो दूर दे लोको। ये सारे संसार दा दायरे दे दायरे दा एक बुलाहट है या कॉल है। यशाया विच तटवर्ती खेतर शब्द इसराइल दीआं सीमावां तो पार दीआं कौमां बारे है अते सानू अते इस नूं दरहाउण द्वारा इस नूं होर मजबूत किया गया है। तुसी दूर लोको ये सारी दुनिया अते इस दे लोकां लई एक बुलाहट है। अते दिलचस्प गल यह है कि नौकर ऐलान करता है मेरी गल सुनो। हुण कोई भी नबी ये कहण दी हिम्मत नहीं कर सकता मेरी गल सुनो, जिवें कि उह भविखबाणी करदे सन कि उह परमेश्वर दी तरफों बोल रहे सन अते इसलिए उह कहणगे परमेश्वर नूं सुनो प्रभु दे वचन नूं सुनो। पर इत्थे सेवक कहिंदा कि मेरी गल सुनो, दुनिया दीआं सारीआं कौमां अते लोको मेरी गल सुनो। एक एलेक मोटियर सानू मरकुस 9:7 विच प्रभु यीशु मसीह दे रूपांतरण बारे वेले परमेश्वर दे शब्दां वाले इशारा करदा जो लिखिया अते बदल ने उनां दे उत्ते उस उत्ते छां कीती अते बदल विचों एक आवाज आई ये मेरा प्यारा पुत्र है इस दी सुनो। परमेश्वर यीशु बारे कहिंदा आ उस नूं सुनो, किनू येसू नू सुनो। अते यशाया विच परमेश्वर दा वादा किता होया सेवक येसू कहिंदा आ मेरी गल सुनो। अते ए संबोधन पूरे संसार दे सारे लोकां दे लई आ, सिर्फ एक जाति लई नहीं। अते असी पहला नोटिस करदे हां कि परमेश्वर दा वादा किता होया सेवक जिहड़ा आ उह कौन आ येसू। फिर उहनू जिहड़ा आ कुख तों बुलाया गया। आयत 2 ते एक नज़र मारो, प्रभु ने मैनू गर्भ तों बुलाया मेरी माँ दे शरीर तों उसने मेरा नाम रखिया है। सेवक मसीहा प्रभु येसु मसीह सचमुच मनुखिया एक औरत तो पैदा होया है। शास्त्र दे या बाइबल दे कई हिस्सों में प्रभु की माता का हवाला दिता गया ते असी इस नूं 7:14 विच यशाया की शुरुआत दे नेड़े देखते हैं। इसलिए प्रभु आप तुहानूं एक निशानी देवेगा, वेखो एक कुवारी गर्भवती होवेगी अते एक पुत्र नूं जन्म देवेगी अते उसका नाम इमानुअल रखेगी। असी उत्पत्ति 3:15 के शुरुआत में इसका जिक्र देखते हैं, मैं तेरे अते औरत की दुश्मनी पावांगा अते तेरी औलाद अते उसकी औलाद के विचकार वह तुहाडे सिर नूं वह तेरे सिर नूं डंगेगा डंग देवेगा अते तू उसकी अड्डी नूं डंग मारेगा। सानू जबूर 22:9 विच उसका हवाला मिलता, फिर भी तुसी ओ हो जिसने मैनू कुख तो लिया है, तुसी मैनू अपनी माँ दीआं छातियां ते भरोसा दिवाया है। ओ विचार तो बाद या इस विचार तो बाद कोई भ्रम नहीं रहिंदा, कोई शक नहीं है, वह सचमुच खास आ। उसनू इस अर्थ विच नहीं कहा जाता कि एक पैगंबर कहा जाता है, उहनू हुण आप पैगंबर नहीं कह सकते। इह सचमुच विशेष रुतबे अते कार्ज लई प्रभु सत्ता दा संचालन है, जिवें कि एलेक्स मोटियर ने किया है। प्रभु ने मैनू गर्भ तो बुलाया है, मेरी माँ दे शरीर तो उसने मेरा नाम रखिया है। ये की सी? दूत ने मरियम नू किया तू उसका नाम येसु रख, क्योंकि वह अपने लोगों नू उन्हां दे पापा तो बचावेगा। परमेश्वर ने यशाया राही की किया सी? ओ इमानुअल होवेगा, जिसका अर्थ है परमेश्वर साढ़े नाल। प्रभु येसु मसीह सचमुच मनुख है, सचमुच प्रभु है। समुद्री तट्टां दे ब्रह्म सेवक दूरों दूरों लोकां नूं उस वल ध्यान देण लई बुलाया जांदा आ। उह परमेश्वर दा बुलाया अते चुणिया होया सेवक आ। दूजी गल ध्यान दिओ कि परमेश्वर दा वादा कीता होया सेवक येसू सी, शब्द जिहड़ा उसनूं शब्द वी बुलाया गया। आयत 2 ते नज़र मारो, उसने मेरा मूँह एक तिखे तलवार वर्गा बनाया, उसने मैनू अपने हाथ के परछावे में छुपाया, उसने मैनू पॉलिश वाला तीर बनाया, अपने तरकश विच उसने मैनू लुको लिया। राजा साइरस के उल्ट नौकरां दे युद्ध दे हथियार उसका मूँह है। उसने मेरा मूँह एक तिखे तलवार वर्गा बना दिता। कौमां समुद्री तट्टां नूं तलवार या बरछे नाल नहीं बल्कि सेवक दे बचन दे नाल जितणगियां। ओ ਉਸ ਦਾ ਸ਼ਬਦ ਇੱਕ ਤਿੱਖੀ ਤਲਵਾਰ ਹੈ। ਯਹੂਨਾ ਰਸੂਲ ਕਹਿੰਦਾ ਹੈ, ਆਦਿ ਵਿੱਚ ਸ਼ਬਦ ਸੀ ਅਤੇ ਸ਼ਬਦ ਪਰਮੇਸ਼ੁਰ ਦੇ ਨਾਲ ਸੀ ਅਤੇ ਸ਼ਬਦ ਹੀ ਪਰਮੇਸ਼ੁਰ ਸੀ। ਉਹ ਸ਼ੁਰੂ ਵਿੱਚ ਪਰਮੇਸ਼ੁਰ ਦੇ ਨਾਲ ਸੀ। ਸਭ ਕੁਝ ਉਸ ਰਾਹੀਂ ਹੀ ਰਚਿਆ ਗਿਆ ਅਤੇ ਉਸ ਤੋਂ ਬਿਨਾਂ ਕੋਈ ਵੀ ਚੀਜ਼ ਨਹੀਂ ਬਣਾਈ ਗਈ ਸੀ। ਅਫਸੀਆਂ ਉਹਦਾ 6 ਬਾਪ ਵਿੱਚ ਪੌਲਸ ਵਿਸ਼ਵਾਸੀਆਂ ਨੂੰ ਇਹ ਕਹਿੰਦੇ ਹੋਏ ਪਰਮੇਸ਼ੁਰ ਦੇ ਸਾਰੇ ਸ਼ਸਤਰ ਬਸਤਰ ਪਹਿਨਣ ਲਈ ਆਖਦਾ ਹੈ, ਹਰ ਹਾਲਾਤਾਂ ਵਿੱਚ ਵਿਸ਼ਵਾਸ ਦੀ ਢਾਲ ਨੂੰ ਚੁੱਕੋ, ਜਿਸ ਨਾਲ ਤੁਸੀਂ ਦੁਸ਼ਟ ਦੇ ਸਾਰੇ ਬਲਣ ਵਾਲੇ ਤਾਰਾਂ ਨੂੰ ਜਾਂ ਤੀਰਾਂ ਨੂੰ ਬੁਝਾ ਸਕਦੇ ਹੋ ਅਤੇ ਮੁਕਤੀ ਦਾ ਟੋਪ ਅਤੇ ਆਤਮਾ ਦੀ ਤਲਵਾਰ, ਜੋ ਕਿ ਪਰਮੇਸ਼ੁਰ ਦਾ ਵਚਨ ਹੈ, ਲੈ ਲਓ। ਸੇਵਕ, ਪ੍ਰਭੂ ਯਿਸੂ ਮਸੀਹ ਨੂੰ ਬਚਨ ਲਈ ਬੁਲਾਇਆ ਗਿਆ ਸੀ। ਇਹ ਪ੍ਰਭੂ ਯਿਸੂ ਮਸੀਹ ਹੀ ਸੀ ਜਿਸ ਨੇ ਸਿਖਾਇਆ ਸੀ ਕਿ ਮਨੁੱਖ ਸਿਰਫ ਰੋਟੀ ਨਾਲ ਨਹੀਂ ਜਿਉਂਦਾ ਰਹੇਗਾ, ਸਗੋਂ ਪਰਮੇਸ਼ੁਰ ਦੇ ਮੂੰਹ ਚੋਂ ਨਿਕਲਣ ਵਾਲੇ ਹਰ ਵਚਨ ਦੇ ਨਾਲ ਜਿਉਂਦਾ ਰਹੇਗਾ। ਮੱਤੀ ਉਹਦਾ 4 ਬਾਪ ਉਹਦੀ 4 ਹੈ, ਤਾਂ ਵੈਸੇ ਇਸ ਨੂੰ ਅਸੀਂ ਦੇਖ ਸਕਦੇ ਹਾਂ। ਇਹ ਯਿਸੂ ਹੀ ਸੀ ਜਿਸ ਨੇ ਕਿਹਾ ਸੀ, ਹਰ ਕੋਈ ਜੋ ਮੇਰੇ ਇਹਨਾਂ ਵਚਨਾਂ ਨੂੰ ਸੁਣਦਾ ਅਤੇ ਉਹਨਾਂ ਉੱਤੇ ਅਮਲ ਕਰਦਾ ਹੈ, ਉਹ ਉਸ ਬੁੱਧੀਮਾਨ ਵਰਗਾ ਹੋਵੇਗਾ ਜਿਸ ਨੇ ਆਪਣਾ ਘਰ ਚੱਟਾਨ ਉੱਤੇ ਬਣਾਇਆ। ਮੱਤੀ ਉਹਦਾ 7 ਬਾਪ ਉਹਦੀ 24 ਆਇਤ। ਫਿਰ ਸੂਬੇਦਾਰ ਨੇ ਉਸ ਨੂੰ ਕਿਹਾ, ਪ੍ਰਭੂ ਜੀ, ਮੈਂ ਇਸ ਲਾਇਕ ਨਹੀਂ ਕਿ ਤੁਸੀਂ ਮੇਰੀ ਛੱਤ ਹੇਠ ਆਵੋ, ਪਰ ਸਿਰਫ ਇੱਕ ਬਚਨ ਕਹੋ ਤਾਂ ਜੋ ਮੇਰਾ ਸੇਵਕ ਚੰਗਾ ਹੋ ਜਾਵੇਗਾ। ਮੱਤੀ ਉਹਦਾ 8 ਬਾਪ ਦੀ 8 ਆਇਤ। ਫਿਰ ਉਸਨੇ ਕਿਹਾ, ਆਕਾਸ਼ ਅਤੇ ਧਰਤੀ ਟਲ ਜਾਣਗੇ ਪਰ ਮੇਰੇ ਸ਼ਬਦ ਨਹੀਂ ਟਲਣਗੇ। ਸ਼ਮਾਉਨ ਪਤਰਸ ਨੇ ਉਸਨੂੰ ਕਿਹਾ, ਪ੍ਰਭੂ, ਅਸੀਂ ਕਿਸ ਕੋਲ ਜਾਵਾਂਗੇ? ਤੁਹਾਡੇ ਕੋਲ ਸਦੀਪਕ ਜੀਵਨ ਦੇ ਬਚਨ ਹਨ ਅਤੇ ਅਸੀਂ ਵਿਸ਼ਵਾਸ ਕੀਤਾ ਹੈ ਅਤੇ ਜਾਣ ਲਿਆ ਹੈ ਕਿ ਤੁਸੀਂ ਪਰਮੇਸ਼ੁਰ ਦੇ ਪਵਿੱਤਰ ਪੁਰਖ ਹੋ। ਅਤੇ ਦੋ ਆਦਮੀ ਅਮਾਊਸ ਦੇ ਰਸਤੇ 'ਤੇ ਪ੍ਰਭੂ ਯਿਸੂ ਨੂੰ ਮਿਲਣ ਤੋਂ ਬਾਅਦ ਉਹ ਕਹਿ ਰਹੇ ਸਨ ਕਿ ਕੀ ਸਾਡੇ ਦਿਲ ਸਾਡੇ ਅੰਦਰ ਨਹੀਂ ਸੜਦੇ ਸਨ ਜਦੋਂ ਉਸਨੇ ਸਾਡੇ ਲਈ ਸ਼ਸਤਰ ਖੋਲ੍ਹਿਆ ਸੀ ਜਾਂ ਵਚਨ ਬੋਲਿਆ ਸੀ। ਪਰਮੇਸ਼ੁਰ ਦੇ ਵਾਅਦਾ ਕੀਤੇ ਹੋਏ ਸੇਵਕ ਯਿਸੂ ਨੂੰ ਸ਼ਬਦ ਲਈ ਬੁਲਾਇਆ ਗਿਆ ਸੀ ਅਤੇ ਇਹ ਉਸਦੇ ਵਚਨ ਦੁਆਰਾ ਹੈ ਕਿ ਕੌਮਾਂ ਜਿੱਤੀਆਂ ਜਾਣਗੀਆਂ। ਇਹ ਉਸਦੇ ਵਚਨ ਦੁਆਰਾ ਹੈ ਕਿ ਉਹ ਜਿੱਤੇਗਾ, ਕਿਉਂਕਿ ਪਰਮੇਸ਼ੁਰ ਨੇ ਉਸਦਾ ਮੂੰਹ ਇੱਕ ਤਿੱਖੀ ਤਲਵਾਰ ਵਰਗਾ ਬਣਾਇਆ ਹੈ ਅਤੇ ਸਮੁੰਦਰੀ ਕੰਢੇ ਦੂਰੋਂ ਦੂਰੋਂ ਲੋਕ ਉਸ ਨੂੰ ਸੁਣਨ ਲਈ ਬੁਲਾਏ ਗਏ ਹਨ। ਉਹ ਪਿਤਾ ਦੇ ਹੱਥ ਵਿੱਚ ਹੈ, ਆਇਤ 2, ਅਤੇ ਪਿਤਾ ਨੇ ਉਸਨੂੰ ਇੱਕ ਪੋਲਿਸ਼ ਕੀਤੇ ਤੀਰ ਦੀ ਤਰ੍ਹਾਂ ਬਣਾਇਆ ਹੈ। ਇਹ ਸ਼ਬਦ ਤਲਵਾਰ ਦੁਆਰਾ ਨੇੜੇ ਹੋਣ ਵਾਲਿਆਂ ਤੱਕ ਪਹੁੰਚਦਾ ਹੈ। ਇਹ ਨਜ਼ਦੀਕੀ ਲੜਾਈ ਲਈ ਪ੍ਰਭਾਵਸ਼ਾਲੀ ਹੈ। ਇਹ ਸ਼ਬਦ ਉਹਨਾਂ ਤੱਕ ਪਹੁੰਚਦਾ ਹੈ ਜੋ ਦੂਰ ਹਨ, ਕਿਉਂਕਿ ਸੇਵਕ ਦੇ ਇੱਕ ਪੋਲਿਸ਼ ਸੇਵਕ ਇੱਕ ਪੋਲਿਸ਼ ਕੀਤਾ ਹੈ ਤੀਰ ਵਾਂਗ ਹੈ। ਉਹ ਤਲਵਾਰ ਅਤੇ ਤੀਰ ਦਾ ਹਵਾਲਾ ਦਿੰਦਾ ਹੈ, ਸਾਨੂੰ ਯਾਦ ਦਿਵਾਉਂਦਾ ਹੈ ਕਿ ਭਾਵੇਂ ਸੇਵਕ ਨੂੰ ਬਚਣ ਲਈ ਬੁਲਾਇਆ ਗਿਆ, ਉਸਦਾ ਵਿਰੋਧ ਕੀਤਾ ਜਾਵੇਗਾ, ਸ਼ਬਦ ਦਾ ਵਿਰੋਧ ਕੀਤਾ ਜਾਵੇਗਾ, ਪਰ ਵਿਰੋਧ ਦੇ ਬਾਵਜੂਦ ਵੀ ਸੇਵਕ ਬਚਣ ਨੂੰ ਬੁਲਾਇਆ ਜਾਂਦਾ ਹੈ। ਪਰਮੇਸ਼ੁਰ ਦੇ ਵਾਅਦਾ ਕੀਤੇ ਹੋਏ ਸੇਵਕ ਨੂੰ ਬਚਣ ਲਈ ਬੁਲਾਇਆ ਗਿਆ ਹੈ ਅਤੇ ਉਸ ਉੱਤੇ ਆਇਤ 3 ਦੇ ਫੈਸਲੇ ਨੂੰ ਦੇਖੋ। ਅਤੇ ਉਸਨੇ ਮੈਨੂੰ ਕਿਹਾ, ਤੂੰ ਮੇਰਾ ਸੇਵਕ ਹੈ, ਹੇ ਇਸਰਾਇਲ, ਜਿਹਦੇ ਵਿੱਚ ਮੇਰੀ ਮਹਿਮਾ ਹੋਵੇਗੀ। ਹੁਣ ਕੀ ਇਹ ਤੁਹਾਡੇ ਮਨ ਵਿੱਚ ਕੁਝ ਸਵਾਲ ਪੈਦਾ ਕਰਦਾ ਹੈ? ਅਸੀਂ ਕਿਹਾ ਕਿ ਨੌਕਰ ਪ੍ਰਭੂ ਯਿਸੂ ਹੈ, ਪਰ ਇੱਥੇ ਹਵਾਲਾ ਕਹਿੰਦਾ ਹੈ ਕਿ ਸੇਵਕ ਇਸਰਾਇਲ ਆ। ਸੋ ਪਹਿਲਾਂ ਅਸੀਂ ਕਹਿੰਦੇ ਕਿ ਜਿਹੜਾ ਸੇਵਕ ਉਹ ਯਿਸੂ ਆ, ਪਰ ਇੱਥੇ ਲਿਖਿਆ ਕਿ ਸੇਵਕ ਜਿਹੜਾ ਉਹ ਇਸਰਾਇਲ ਆ। ਯਾਦ ਰੱਖੋ ਕਿ ਇਸਰਾਇਲ ਇੱਕ ਕੌਮ ਹੋਣ ਤੋਂ ਪਹਿਲਾਂ ਇੱਕ ਵਿਅਕਤੀ ਸੀ। ਸੋ ਇਸਰਾਇਲ ਨੂੰ ਜਿਹੜੀ ਅੱਜ ਇਸਰਾਇਲ ਅਸੀਂ ਦੇਖਦੇ ਹਾਂ, ਉਹਨੂੰ ਇਸਰਾਇਲ ਹੋਣ ਤੋਂ ਪਹਿਲਾਂ ਉਹ ਇੱਕੋ ਵਿਅਕਤੀ ਦਾ ਨਾਮ ਸੀਗਾ। ਕੀ ਤੁਹਾਨੂੰ ਯਾਦ ਹੈ ਕਿ ਪਰਮੇਸ਼ੁਰ ਨੇ ਯਾਕੂਬ ਦਾ ਨਾਂ ਬਦਲ ਕੇ ਇਸਰਾਇਲ ਰੱਖਿਆ ਸੀ, ਕਿਉਂਕਿ ਉਹ ਕੌਮਾਂ ਦਾ ਪਿਤਾ ਹੋਵੇਗਾ। ਨਾਲ ਨਾਲ ਪ੍ਰਭੂ ਯਿਸੂ ਮਸੀਹ ਨੌਕਰ ਇਸਰਾਇਲ ਦੇ ਪ੍ਰਤੀਨਿਧੀ ਵਜੋਂ ਕੰਮ ਕਰੇਗਾ, ਜਿਵੇਂ ਕਿ ਡੈਰਕ ਥੋਮਸ ਕਹਿੰਦਾ ਹੈ। ਉਹ ਆਪਣੇ ਨੇਮ ਦੇ ਲੋਕਾਂ ਲਈ ਮਿਹਨਤ ਕਰੇਗਾ। ਉਸਦੇ ਮਿਸ਼ਨ ਵਿੱਚ ਪਾਪੀ ਇਸਰਾਇਲ ਨੂੰ ਆਦਰਸ਼ ਇਸਰਾਇਲ ਵਿੱਚ ਬਦਲਣਾ ਸ਼ਾਮਲ ਆ। ਧਰਮੀ ਬਹੁਤਿਆਂ ਦੇ ਪਾਪਾਂ ਨੂੰ ਚੁੱਕਦਾ ਹੈ ਅਤੇ ਜੋ ਕੁਝ ਉਹ ਕਰਦਾ ਹੈ ਉਦਾਸ ਅਤੇ ਬਹੁਤਿਆਂ ਦੇ ਵਿਚਕਾਰ ਬੰਧਨ ਦੇ ਕਾਰਨ ਉਹਨਾਂ ਦਾ ਉਹਨਾਂ ਦੇ ਲਈ ਕਰਦਾ ਆ। ਅਤੇ ਜੇਮਸ ਜਾਂ ਯਾਕੂਬ ਇਸਰਾਇਲ ਤੋਂ ਆਇਆ ਸੀ, ਉਸਨੇ ਆਪਣੀ ਪਛਾਣ ਇਸਰਾਇਲ ਨਾਲ ਕੀਤੀ ਸੀ ਅਤੇ ਇਸਰਾਇਲ ਦੇ ਬਦਲ ਵਜੋਂ ਉਹ ਕੰਮ ਕਰਦਾ ਸੀ ਜਾਂ ਉਸਨੇ ਕੰਮ ਕੀਤਾ। ਅਤੇ ਉਸ ਉੱਤੇ ਪਰਮੇਸ਼ੁਰ ਦੇ ਫੈਸਲੇ ਨੂੰ ਦੇਖੋ, ਉਹ ਉਹ ਹੈ ਜਿਸ ਵਿੱਚ ਮੈਂ ਆਪਣੀ ਮਹਿਮਾ ਪਾਵਾਂਗਾ ਜਾਂ ਜਿਸ ਵਿੱਚ ਮੈਂ ਆਪਣੀ ਸੁੰਦਰਤਾ ਦਾ ਪ੍ਰਦਰਸ਼ਨ ਕਰਾਂਗਾ। ਇਸ ਲਈ ਪਰਮੇਸ਼ੁਰ ਦਾ ਵਾਅਦਾ ਕੀਤਾ ਹੋਇਆ ਸੇਵਕ ਪ੍ਰਭੂ ਯਿਸੂ ਮਸੀਹ ਹੈ। ਉਹਨੂੰ ਕੁੱਖ ਤੋਂ ਬੁਲਾਇਆ ਗਿਆ ਸੀ, ਉਹਨੂੰ ਸ਼ਬਦ ਵਿੱਚ ਬੁਲਾਇਆ ਗਿਆ ਸੀ ਅਤੇ ਅੰਤ ਵਿੱਚ ਇੱਕ ਜਿਹੜੀ ਚੀਜ਼ ਦੇਖਣੀ ਅਸੀਂ ਉਹ ਹੈ ਕਿ ਉਸਨੂੰ ਸੰਸਾਰ ਦਾ ਚਾਨਣ ਹੋਣ ਲਈ ਕਿਹਾ ਗਿਆ ਹੈ। ਹੁਣ ਇਸ ਬੁਲਾਹਟ ਦਾ ਦੋਹਰਾ ਪਹਿਲੂ ਹੈ। ਜੇ ਤੁਸੀਂ ਸਾਡੇ ਚਰਚ ਦੇ ਜਿਹੜੇ ਆਗਮਨ ਸ਼ਰਧਾਲੂ ਦੁਆਰਾ ਪਾਲਣ ਕਰ ਰਹੇ ਹੋ ਤਾਂ ਤੁਸੀਂ ਜਿਹੜਾ ਤੁਸੀਂ ਮਾਰਕ ਸੇਰਲਸ ਦੀ ਟਿੱਪਣੀ ਦੇਖੋਗੇ ਕਿ ਪਰਮੇਸ਼ੁਰ ਦੋ ਚੀਜ਼ਾਂ ਲਈ ਪੂਰੀ ਤਰ੍ਹਾਂ ਵਚਨਬੱਧ ਆ। ਪਹਿਲੀ ਚੀਜ਼ ਆਪਣੇ ਭਟਕਣ ਵਾਲੇ ਲੋਕਾਂ ਦੇ ਦਿਲਾਂ ਨੂੰ ਮੋੜਨ ਲਈ ਅਤੇ ਦੂਜੀ ਸਾਰੇ ਸੰਸਾਰ ਵਿੱਚ ਉਸਦੇ ਆਸ਼ੀਰਵਾਦ ਦੇ ਰਾਜ ਨੂੰ ਵਧਾਉਣ ਲਈ। ਉਸਦੇ ਸੱਦੇ ਦੇ ਦੋ ਪਹਿਲੂ ਹੈ। ਯਕੂਬ ਨੂੰ ਉਸ ਕੋਲ ਵਾਪਸ ਲਿਆਓ ਤਾਂ ਜੋ ਇਸਰਾਇਲ ਦੇ ਇੱਕ ਜਿਹੜੀ ਹੈ ਪੂਰੀ ਦੀ ਪੂਰੀ ਉਹਦੇ ਕੋਲ ਇਕੱਠੀ ਹੋ ਜਾਏ ਅਤੇ ਕੌਮਾਂ ਲਈ ਚਾਨਣ ਬਣਨ ਲਈ ਤਾਂ ਜੋ ਜਿਹੜੀ ਮੇਰੀ ਮੁਕਤੀ ਹੈ ਜਾਂ ਪਰਮੇਸ਼ੁਰ ਦੀ ਮੁਕਤੀ ਹੈ ਧਰਤੀ ਦੇ ਸਿਰੇ ਤੱਕ ਪਹੁੰਚ ਸਕੇ। ਪਰ ਇਸ ਦੋਹਰੇ ਬੁਲਾਹਟ ਨੂੰ ਦੇਖਣ ਤੋਂ ਪਹਿਲਾਂ ਨੌਕਰ ਆਇਤ 4 ਵਿੱਚ ਟਿੱਪਣੀ ਕਰਦਾ, ਪਰ ਮੈਂ ਕਿਹਾ ਮੈਂ ਵਿਅਰਥ ਮਿਹਨਤ ਕੀਤੀ ਹੈ, ਮੈਂ ਆਪਣੀ ਤਾਕਤ ਕਿਸੇ ਵੀ ਚੀਜ਼ ਲਈ ਖਰਚ ਕੀਤੀ ਹੈ, ਫਿਰ ਵੀ ਜੋ ਮੇਰਾ ਹੱਕ ਹੈ ਉਹ ਪ੍ਰਭੂ ਦੇ ਹੱਥ ਵਿੱਚ ਹੈ ਅਤੇ ਮੇਰਾ ਇਨਾਮ ਮੇਰੇ ਪਰਮੇਸ਼ੁਰ ਦੇ ਕੋਲ ਹੈ। ਭਾਵੇਂ ਉਸ ਨੂੰ ਗਰਭ ਤੋਂ ਬੁਲਾਇਆ ਗਿਆ ਅਤੇ ਬਚਣ ਲਈ ਬੁਲਾਇਆ ਗਿਆ ਅਤੇ ਸੰਸਾਰ ਲਈ ਇੱਕ ਰੋਸ਼ਨੀ ਬਣਨ ਲਈ ਬੁਲਾਇਆ ਗਿਆ ਹੈ, ਪਰ ਉਸ ਦੇ ਸੰਦੇਸ਼ ਨੂੰ ਬਹੁਤ ਸਾਰੇ ਲੋਕਾਂ ਦੁਆਰਾ ਰੱਦ ਕੀਤਾ ਜਾਵੇਗਾ ਅਤੇ ਬਹੁਤ ਸਾਰੇ ਲੋਕ ਉਸਦਾ ਵਿਰੋਧ ਕਰਨਗੇ। ਮਸੀਹਾ ਪੂਰੀ ਤਰ੍ਹਾਂ ਇਨਸਾਨ ਸੀ। ਖੈਰ, ਉਸਨੇ ਕਦੇ ਕਦੇ ਸੋਚਿਆ ਹੋਵੇਗਾ ਕਿ ਮੈਂ ਐਵੀਂ ਮਿਹਨਤ ਕੀਤੀ ਆ, ਵਿਅਰਥ ਮਿਹਨਤ ਕੀਤੀ ਆ, ਮੈਂ ਆਪਣੀ ਤਾਕਤ ਬੇਕਾਰ ਖਰਚ ਕੀਤੀ ਹੈ। ਪ੍ਰਭੂ ਯੇਸੂ ਨੇ ਧਾਰਮਿਕ ਸਥਾਪਨਾ ਦੇ ਰੱਦ ਹੋਣ ਦਾ ਪ੍ਰਭਾਵ ਮਹਿਸੂਸ ਕੀਤਾ ਹੋਵੇਗਾ। ਚੇਲਿਆਂ ਨੂੰ ਕਾਫ਼ੀ ਦੇਰ ਤੱਕ ਸੁਰਾਗ ਨਾ ਮਿਲਣ ਦਾ ਦਰਦ ਮਹਿਸੂਸ ਕੀਤਾ ਹੋਵੇਗਾ। ਜਦੋਂ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ ਤਾਂ ਉਸਦੇ ਸਾਰੇ ਚੇਲੇ ਭੱਜ ਗਏ। ਉਸਨੂੰ ਇਸ ਸਭ ਦਾ ਮਨੋਵਿਗਿਆਨਿਕ ਜਾਂ ਉਸਦੇ ਜਿਹੜੇ ਮਨ ਦੇ ਉੱਤੇ ਜੋ ਬੀਤਿਆ ਉਹਦਾ ਦਰਦ ਝੱਲਣਾ ਪਿਆ ਹੋਵੇਗਾ। ਅਤੇ ਆਓ ਇਹ ਨਾ ਭੁੱਲੀਏ ਕਿ ਇਹ ਸਲੀਬ 'ਤੇ ਉਸ 'ਤੇ ਪੁਕਾਰ ਨਾਲ ਖਤਮ ਹੋਇਆ, ਹੇ ਮੇਰੇ ਰੱਬ, ਹੇ ਮੇਰੇ ਰੱਬ, ਤੂੰ ਮੈਨੂੰ ਕਿਉਂ ਛੱਡ ਦਿੱਤਾ। ਇਸ ਲਈ ਸੇਵਕਾਂ ਦਾ ਅਨੁਭਵ ਬਹੁਤ ਸਾਰੇ ਪੱਧਰਾਂ 'ਤੇ ਦੁਖਦਾਈ ਸੀ ਅਤੇ ਫਿਰ ਵੀ ਉਹ ਘੋਸ਼ਣਾ ਕਰ ਸਕਦਾ ਸੀ, ਫਿਰ ਵੀ ਮੇਰਾ ਸੱਜਾ ਹੱਥ ਪ੍ਰਭੂ ਦੇ ਕੋਲ ਹੈ ਅਤੇ ਮੇਰਾ ਬਦਲਾ ਮੇਰੇ ਪਰਮੇਸ਼ੁਰ ਕੋਲ ਹੈ। ਉਸਨੇ ਪਰਮੇਸ਼ੁਰ ਪਿਤਾ ਉੱਤੇ ਪੂਰੀ ਤਰ੍ਹਾਂ ਅਤੇ ਸਪਸ਼ਟ ਤੌਰ 'ਤੇ ਭਰੋਸਾ ਕੀਤਾ ਅਤੇ ਉਹ ਉਹੀ ਕਰੇਗਾ ਜੋ ਸਹੀ ਹੈ। ਇਸ ਲਈ ਇਹ ਦੋਹਰੀ ਪੁਕਾਰ ਯਕੂਬ ਨੂੰ ਉਸ ਕੋਲ ਵਾਪਸ ਲਿਆਉਣ ਲਈ ਅਤੇ ਜਾਂ ਤਾਂ ਜੋ ਇਸਰਾਇਲ ਜਿਹੜਾ ਉਹਦੇ ਕੋਲ ਇਕੱਠਾ ਹੋ ਜਾਏ ਅਤੇ ਕੌਮਾਂ ਦਾ ਚਾਨਣ ਬਣਨ ਲਈ ਤਾਂ ਜੋ ਉਸਦੀ ਮੁਕਤੀ ਸਾਰੇ ਸੰਸਾਰ ਦੇ ਸਿਰਿਆਂ ਤੱਕ ਪਹੁੰਚ ਜਾਏ। ਇਹ ਇੱਕ ਸਖ਼ਤ ਜਿਹੜੀ ਜਾਂ ਦੁਖਦਾਈ ਬੁਲਾਹਟ ਸੀ। ਇਸਰਾਇਲ ਭਗੋੜਾ 'ਤੇ ਗੁਆਚਿਆ ਹੋਇਆ ਸੀ ਅਤੇ ਸੇਵਕ ਨੇ ਉਸਨੂੰ ਵਾਪਸ ਬੁਲਾਇਆ ਸੀ, ਉਹਨਾਂ ਨੂੰ ਇੱਕ ਸੱਚੇ ਪਰਮੇਸ਼ੁਰ ਨਾਲ ਸੰਗਤੀ ਵਿੱਚ ਵਾਪਸ ਬੁਲਾਇਆ ਸੀ। ਸ਼ਾਇਦ ਤੁਸੀਂ ਅੱਜ ਸਵੇਰੇ ਇੱਥੇ ਹੋ ਅਤੇ ਤੁਸੀਂ ਲੰਬੇ ਸਮੇਂ ਤੋਂ ਭਟਕ ਰਹੇ ਹੋ। ਪ੍ਰਭੂ ਯਿਸੂ ਮਸੀਹ ਤੁਹਾਨੂੰ ਵਾਪਸ ਬੁਲਾਉਂਦਾ ਹੈ, ਤੁਹਾਨੂੰ ਵਾਪਸ ਲੈ ਜਾਵੇਗਾ ਅਤੇ ਵਾਪਸੀ ਦਾ ਤਰੀਕਾ ਤੋਬਾ ਹੈ। ਪਰ ਦੇਖੋ ਕਿ ਪ੍ਰਭੂ ਪਰਮਾਤਮਾ ਆਇਤ 6 ਵਿੱਚ ਸੇਵਕ ਨੂੰ ਕੀ ਕਹਿੰਦਾ ਹੈ। ਤੁਹਾਡੇ ਲਈ ਮੇਰਾ ਸੇਵਕ ਬਣਨਾ ਬਹੁਤ ਛੋਟੀ ਗੱਲ ਹੈ। ਯਕੂਬ ਦੇ ਗੋਤਾਂ ਨੂੰ ਬਹਾਲ ਕਰਨ ਲਈ ਅਤੇ ਇਸਰਾਇਲੀਆਂ ਨੂੰ ਵਾਪਸ ਲਿਆਉਣ ਲਈ ਜਿਨ੍ਹਾਂ ਨੂੰ ਮੈਂ ਰੱਖਿਆ ਹੈ, ਮੈਂ ਤੈਨੂੰ ਪਰਾਈਆਂ ਕੌਮਾਂ ਲਈ ਚਾਨਣ ਬਣਾਵਾਂਗਾ ਤਾਂ ਜੋ ਮੇਰੀ ਮੁਕਤੀ ਧਰਤੀ ਦੇ ਸਿਰੇ ਤੱਕ ਪਹੁੰਚ ਸਕੇ। ਯਹੋਵਾ ਦਾ ਮਿਸ਼ਨ ਹਮੇਸ਼ਾ ਨਸਰੀ ਇਸਰਾਇਲ ਨਾਲੋਂ ਬਹੁਤ ਵੱਡਾ ਸੀ। ਮੇਰੇ ਸੇਵਕ ਇਸਰਾਇਲ ਦੇ ਗੋਤਾਂ ਨੂੰ ਬਹਾਲ ਕਰਨਾ ਤੁਹਾਡੇ ਲਈ ਬਹੁਤ ਛੋਟੀ ਜਿਹੀ ਗੱਲ ਆ, ਪਰ ਮੇਰੇ ਕੋਲ ਤੁਹਾਡੇ ਲਈ ਬਹੁਤ ਕੁਝ ਵੱਡਾ ਹੈ, ਕੁਝ ਅਜਿਹਾ ਜਿਸ ਦੀ ਜੜ੍ਹ ਉਸਦੇ ਵਾਅਦੇ ਵਿੱਚ ਹੈ ਜੋ ਮੈਂ ਉਤਪਤੀ 12 ਵਿੱਚ ਅਬਰਾਹਮ ਨਾਲ ਕੀਤੀ ਸੀ। ਕੀ ਸੀ? ਤੇਰੇ ਰਾਹੀਂ ਮੈਂ ਦੁਨੀਆਂ ਦੀਆਂ ਸਾਰੀਆਂ ਕੌਮਾਂ ਨੂੰ ਅਸੀਸ ਦੇਵਾਂਗਾ। ਮੈਂ ਪਰਮੇਸ਼ੁਰ ਆਖਦਾ ਹਾਂ, ਤੁਹਾਨੂੰ ਗੈਰ ਯਹੂਦੀਆਂ ਲਈ ਇੱਕ ਚਾਨਣ ਬਣਾਵਾਂਗਾ ਅਤੇ ਤਾਂ ਜੋ ਮੇਰੀ ਮੁਕਤੀ ਧਰਤੀ ਦੇ ਸਿਰੇ ਤੱਕ ਪਹੁੰਚ ਸਕੇ। ਕੀ ਤੁਹਾਨੂੰ ਯਹੂਨਾ 8 ਦੀਆਂ ਘਟਨਾਵਾਂ ਅਤੇ ਉਹਨਾਂ ਵਿੱਚ ਯਿਸੂ ਦੀ ਭੂਮਿਕਾ ਯਾਦ ਹੈ? ਪ੍ਰਭੂ ਯਿਸੂ ਤੰਬੂਆਂ ਦੇ ਤਿਉਹਾਰ ਲਈ ਯਰੂਸ਼ਲਮ ਵਿੱਚ ਸੀ। ਇਹ ਬਹੁਤ ਵੱਡੇ ਜਸ਼ਨ ਦਾ ਸਮਾਂ ਸੀ। ਪਰਿਵਾਰ ਆਪਣੇ ਘਰਾਂ ਤੋਂ ਬਾਹਰ ਆ ਕੇ ਡੰਡਿਆਂ ਅਤੇ ਖਜੂਰਾਂ ਦੀਆਂ ਟਾਹਣੀਆਂ ਅਤੇ ਮੇਕਸ਼ਿਫਟ ਟੈਂਟ ਜਾਂ ਬੂਥ ਬਣਾਉਂਦੇ ਸਨ ਅਤੇ ਉਹ ਇਹ ਚੀਜ਼ਾਂ ਆਪਣੇ ਘਰਾਂ ਦੀਆਂ ਛੱਤਾਂ 'ਤੇ ਬਣਾਉਂਦੇ ਸਨ। ਤੁਸੀਂ ਕਲਪਨਾ ਕਰ ਸਕਦੇ ਹੋ ਕਿ ਇਹ ਇੱਕ ਖਾਸ ਪਰਿਵਾਰਕ ਸਮਾਂ ਹੈ। ਬੱਚੇ ਬਾਹਰ ਕੈਂਪਿੰਗ ਅਤੇ ਬਹੁਤ ਸਾਰੇ ਵੱਖ ਵੱਖ ਭੋਜਨ ਅਤੇ ਗਾਉਣ ਅਤੇ ਨੱਚਣ ਅਤੇ ਅਸਲ ਕਮਿਊਨਿਟੀ ਮਜ਼ੇਦਾਰ ਸਾਰਾ ਕੁਛ ਜਿਹੜਾ ਬਹੁਤ ਵਧੀਆ ਸੀ ਕੰਮ ਕਰਦੇ ਸੀ। ਤੰਬੂਆਂ ਦਾ ਤਿਉਹਾਰ ਬਹੁਤ ਸਾਰੀਆਂ ਛੋਟੀਆਂ ਯਾਦਾਂ ਨਾਲ ਭਰਿਆ ਹੋਇਆ ਸੀ, ਪਰ ਜੋ ਪਰਮੇਸ਼ੁਰ ਨੇ ਅਤੀਤ ਵਿੱਚ ਕੀਤਾ ਸੀ। ਆਖਰੀ ਅਤੇ ਮਹਾਨ ਦਿਨ ਯਿਸੂ ਮੰਦਰ ਦੇ ਖੇਤਰ ਵਿੱਚ ਉਪਦੇਸ਼ ਦੇ ਰਿਹਾ ਸੀ, ਉਸ ਸਥਾਨ ਦੇ ਨੇੜੇ ਜਿੱਥੇ ਚੜਾਵਾ ਰੱਖਿਆ ਗਿਆ ਸੀ। ਪਰਮੇਸ਼ੁਰ ਦੇ ਇਸ ਹਿੱਸੇ ਦਾ ਤੰਬੂਆਂ ਦੇ ਤਿਉਹਾਰ ਦੇ ਸਮਾਪਤੀ ਸਮਾਰੋਹ ਵਿੱਚ ਇੱਕ ਮਹੱਤਵਪੂਰਨ ਹਿੱਸਾ ਸੀ। ਮੰਦਰ ਦੇ ਖਜ਼ਾਨੇ ਵਿੱਚ 4 ਵਿਸ਼ਾਲ ਮਸ਼ਾਲਾਂ ਜਗਾਈਆਂ ਗਈਆਂ ਸਨ। ਇਸ ਤੋਂ ਇਲਾਵਾ ਸੈਂਕੜੇ ਛੋਟੀਆਂ ਲਾਈਟਾਂ ਸਾਰੇ ਖੇਤਰ ਵਿੱਚ ਲਗਾਈਆਂ ਗਈਆਂ ਸਨ। ਰੋਸ਼ਨੀ ਲੋਕਾਂ ਨੂੰ ਯਾਦ ਦਿਵਾਉਣ ਲਈ ਤਿਆਰ ਕੀਤੀ ਗਈ ਸੀ ਕਿ ਕਿਵੇਂ ਪਰਮੇਸ਼ੁਰ ਨੇ ਉਹਨਾਂ ਨੂੰ ਅੱਗ ਦੇ ਥੰਮ ਵਿੱਚ ਉਜਾੜ ਵਿੱਚ ਕੂਚ ਵਿੱਚ ਅਗਵਾਈ ਕੀਤੀ ਸੀ, ਅਤੇ ਪਰਮੇਸ਼ੁਰ ਅੱਗ ਵਿੱਚ ਪ੍ਰਗਟ ਹੋਇਆ ਅਤੇ ਉਹਨਾਂ ਨੂੰ ਉਜਾੜ ਵਿੱਚ ਲੈ ਗਿਆ, ਅਤੇ ਭਾਵੇਂ ਹਨੇਰਾ ਸੀ ਪਰ ਉਹ ਉਹਨਾਂ ਦਾ ਚਾਨਣ ਸੀ। ਇਹ ਰੋਸ਼ਨੀਆਂ ਸਾਰੇ ਯਰੂਸ਼ਲਮ ਵਿੱਚ ਮੰਦਰ ਦੇ ਪਹਾੜ ਤੋਂ ਦੇਖੀਆਂ ਜਾ ਸਕਦੀਆਂ ਸਨ। ਤੁਸੀਂ ਬਸ ਕਲਪਨਾ ਕਰ ਸਕਦੇ ਹੋ ਕਿ ਪਰਿਵਾਰ ਯਰੂਸ਼ਲਮ ਦੇ ਕੇਂਦਰ ਨੂੰ ਰੋਸ਼ਨ ਕਰਨ ਵਾਲੀ ਚਮਕਦਾਰ ਰੋਸ਼ਨੀ ਨੂੰ ਦੇਖਣ ਲਈ ਸ਼ਹਿਰ ਦੇ ਬਾਹਰੀ ਹਿੱਸੇ ਵਿੱਚ ਜਾਂਦੇ ਸਨ। ਯਿਸੂ ਮੰਦਰ ਦੇ ਖਜ਼ਾਨੇ ਦੇ ਕੋਲ ਉਹਨਾਂ ਨੂੰ ਉਪਦੇਸ਼ ਦੇ ਰਿਹਾ ਹੈ, ਅਤੇ ਇਹ ਸਾਰੀ ਰੋਸ਼ਨੀ ਹਰ ਜਗ੍ਹਾ ਇਸ ਤੱਥ ਦੀ ਯਾਦ ਦਿਵਾਉਂਦੀ ਹੈ ਕਿ ਪਰਮਾਤਮਾ ਪ੍ਰਕਾਸ਼ ਹੈ। ਰੋਸ਼ਨੀ ਅੱਗ ਜਿਸ ਨੇ ਲੋਕਾਂ ਨੂੰ ਉਜਾੜ ਵਿੱਚ ਅਗਵਾਈ ਕੀਤੀ। ਤਿਉਹਾਰ ਆਪਣੇ ਸਿੱਟੇ 'ਤੇ ਪਹੁੰਚਦਾ ਹੈ ਅਤੇ ਸਾਰੀਆਂ ਰੋਸ਼ਨੀਆਂ ਬੁੱਝ ਜਾਂਦੀਆਂ ਹਨ, ਅਤੇ ਯਿਸੂ ਐਲਾਨ ਕਰਦਾ ਹੈ, ਮੈਂ ਸੰਸਾਰ ਦਾ ਚਾਨਣ ਹਾਂ, ਜੋ ਕੋਈ ਮੇਰਾ ਅਨੁਸਰਣ ਕਰਦਾ ਹੈ ਉਹ ਹਨੇਰੇ ਵਿੱਚ ਨਹੀਂ ਚੱਲੇਗਾ ਪਰ ਜੀਵਨ ਦੀ ਰੋਸ਼ਨੀ ਪ੍ਰਾਪਤ ਕਰੇਗਾ। ਇਸ ਤਿਉਹਾਰ ਦੇ ਸੰਦਰਭ ਵਿੱਚ ਇਹ ਕਹਿਣਾ ਉਸਦੇ ਲਈ ਇੱਕ ਬਹੁਤ ਹੀ ਚੁਣੌਤੀਪੂਰਨ ਗੱਲ ਸੀ, ਕਿਉਂਕਿ ਇਹ ਪਰਮਾਤਮਾ ਹੋਣ ਦੇ ਸਿੱਧੇ ਦਾਅਵੇ ਦੇ ਬਰਾਬਰ ਸੀ। ਤੁਸੀਂ ਉਸ ਰੋਸ਼ਨੀ ਨੂੰ ਯਾਦ ਕਰ ਰਹੇ ਹੋ ਜਿਸ ਨੇ ਤੁਹਾਡੇ ਪਿਓ ਦਾਦਿਆਂ ਨੂੰ ਉਜਾੜ ਵਿੱਚ ਅਗਵਾਈ ਕੀਤੀ ਸੀ, ਉਹ ਰੋਸ਼ਨੀ ਮੈਂ ਹਾਂ। ਯਿਸੂ ਸਾਨੂੰ ਦੱਸਦਾ ਹੈ ਕਿ ਜੇਕਰ ਅਸੀਂ ਹਨੇਰੇ ਵਿੱਚ ਠੋਕਰ ਖਾਣ ਤੋਂ ਬਚਣਾ ਚਾਹੁੰਦੇ ਹਾਂ ਤਾਂ ਅਸੀਂ ਉਸਦੇ ਪਿੱਛੇ ਚੱਲਾਂਗੇ। ਉਹ ਹੈ ਜੋ ਸੰਸਾਰ ਨੂੰ ਰੋਸ਼ਨੀ ਲਿਆਉਂਦਾ ਹੈ, ਸਾਡੇ ਜੀਵਨ ਲਈ ਰੋਸ਼ਨੀ, ਤਾਂ ਜੋ ਅਸੀਂ ਜੀਵਨ ਦੇ ਇਸ ਸਫ਼ਰ ਵਿੱਚ ਆਪਣਾ ਰਸਤਾ ਲੱਭ ਸਕੀਏ। ਅਤੇ ਗੱਲ ਇਹ ਹੈ ਕਿ ਯਸ਼ਾਯਾ 49 ਸਾਨੂੰ ਦੱਸਦਾ ਹੈ ਕਿ ਇਹ ਸਿਰਫ ਯਹੂਦੀ ਬਕੀਏ ਲਈ ਨਹੀਂ ਹੈ ਪਰ ਇਹ ਸਾਰੀਆਂ ਕੌਮਾਂ ਲਈ, ਸਾਰੇ ਸੰਸਾਰ ਲਈ ਹੈ। ਮੈਂ ਤੈਨੂੰ ਕੌਮਾਂ ਲਈ ਚਾਨਣ ਬਣਾਵਾਂਗਾ ਤਾਂ ਜੋ ਮੇਰੀ ਮੁਕਤੀ ਧਰਤੀ ਦੇ ਸਾਰੇ ਸਿਰਿਆਂ ਤੱਕ ਪਹੁੰਚ ਸਕੇ। ਪਰਮਾਤਮਾ ਆਪਣੇ ਸੇਵਕ ਨੂੰ ਕਹਿ ਰਿਹਾ ਹੈ ਕਿ ਤੁਸੀਂ ਕੌਮਾਂ ਲਈ ਚਾਨਣ ਹੋਵੋਗੇ, ਅਤੇ ਯਿਸੂ ਕਹਿੰਦਾ ਹੈ ਕਿ ਮੈਂ ਚਾਨਣ ਹਾਂ। ਪ੍ਰਭੂ ਯਿਸੂ ਮਸੀਹ ਨੇ ਉਸ ਸੇਵਕ ਦੀ ਭੂਮਿਕਾ ਨੂੰ ਪੂਰਾ ਕੀਤਾ ਜੋ ਉਹ ਸੀ, ਕਿ ਕੌਮਾਂ ਦੇ ਲਈ ਇੱਕ ਚਾਨਣ ਸੀ, ਉਸਨੂੰ ਪੂਰਾ ਕੀਤਾ। ਅਸੀਂ ਯਿਸੂ ਨੂੰ ਖੁਸ਼ਖਬਰੀ ਦੀਆਂ ਖੁੱਲ੍ਹੀਆਂ ਅੱਖਾਂ ਰਾਹੀਂ ਦੇਖਦੇ ਹਾਂ ਜੋ ਅੰਨੇ ਹਨ। ਵਾਰ ਵਾਰ ਉਹ ਲੋਕਾਂ ਨੂੰ ਪਾਪ ਦੇ ਕੈਦਖਾਨੇ ਵਿੱਚ ਬੰਦ ਕਰ ਦਿੰਦਾ ਹੈ। ਇਸ ਲਈ ਵੇਸਲੇ ਨੇ ਇਹ ਸ਼ਬਦ ਲਿਖੇ ਹਨ, ਇੱਕ ਜਿਹੜਾ ਬੰਦਾ ਵੇਸਲੇ ਉਹਨੇ ਇਹ ਸ਼ਬਦ ਲਿਖੇ ਆ, ਮੇਰੀ ਕੈਦ ਹੋਈ ਆਤਮਾ ਲੰਬੇ ਸਮੇਂ ਤੱਕ ਪਈ ਹੀ ਰਹੀ, ਪਾਪ ਅਤੇ ਕੁਦਰਤ ਦੀ ਰਾਤ ਵਿੱਚ ਤੇਜ਼ੀ ਨਾਲ ਬੰਨਿਆ ਹੋਇਆ, ਤੇਰੀ ਅੱਖ ਨੇ ਇੱਕ ਤੇਜ਼ ਕਿਰਨ ਫੈਲਾਈ, ਮੈਂ ਜਾਗਿਆ, ਕੋਠੜੀ ਰੋਸ਼ਨੀ ਨਾਲ ਭਰ ਗਈ, ਮੇਰੀਆਂ ਜੰਜੀਰਾਂ ਟੁੱਟ ਗਈਆਂ ਅਤੇ ਮੇਰਾ ਦਿਲ ਆਜ਼ਾਦ ਹੋ ਗਿਆ, ਮੈਂ ਉੱਠਿਆ ਬਾਹਰ ਨਿਕਲਿਆ ਅਤੇ ਮੇਰੇ ਅਤੇ ਤੇਰੇ ਮਗਰ ਹੋ ਗਿਆ, ਕਿਉਂਕਿ ਸੇਵਕ ਦੁਨੀਆਂ ਦਾ ਚਾਨਣ ਲੈ ਕੇ ਆਇਆ ਸੀ ਅਤੇ ਪਾਪ ਦੇ ਕੈਦੀ ਨੂੰ ਆਜ਼ਾਦ ਕਰ ਰਿਹਾ ਸੀ। ਅਤੇ ਇਹ ਗੱਲ ਸਾਬਤ ਹੋ ਗਈ ਹੈ ਕਿ ਯਿਸੂ ਕੌਮਾਂ ਦਾ ਚਾਨਣ ਹੈ ਅਤੇ ਉਸਦੀ ਮੁਕਤੀ ਧਰਤੀ ਦੇ ਸਿਰਿਆਂ ਤੱਕ ਪਹੁੰਚ ਗਈ ਹੈ। ਸਾਰੇ ਗ੍ਰਹਿ ਧਰਤੀ ਉੱਤੇ ਲੋਕ ਯਿਸੂ ਦੀ ਉਪਾਸਨਾ ਕਰਦੇ ਹਨ। ਬਹੁਤ ਔਖੇ ਪ੍ਰਸੰਗ ਦੇ ਲੋਕ ਯਿਸੂ ਦੀ ਪੂਜਾ ਕਰਦੇ ਹਨ ਅਤੇ ਇੱਥੇ ਇਸ ਜਗ੍ਹਾ 'ਤੇ 30 ਜਾਂ ਇਸ ਤੋਂ ਵੱਧ ਵੱਖ ਵੱਖ ਤਰ੍ਹਾਂ ਦੇ ਲੋਕ ਇਕੱਠੇ ਹੋਏ ਹਨ ਅਤੇ ਅਸੀਂ ਇਕਰਾਰ ਕਰਦੇ ਹਾਂ ਕਿ ਯਿਸੂ ਸਾਡਾ ਚਾਨਣ ਹੈ। ਅਸੀਂ ਮੰਨਦੇ ਹਾਂ ਕਿ ਉਸਦੀ ਮੁਕਤੀ ਸਾਡੇ ਤੱਕ ਪਹੁੰਚ ਗਈ ਹੈ ਅਤੇ ਉਹ ਹੀ ਸੰਸਾਰ ਦਾ ਅਤੇ ਸਾਡਾ ਚਾਨਣ ਹੈ। ਜਿਵੇਂ ਕਿ ਅਸੀਂ ਕ੍ਰਿਸਮਿਸ 2023 ਦੇ ਨੇੜੇ ਆ ਰਹੇ ਹਾਂ, ਯਿਸੂ ਸੰਸਾਰ ਦਾ ਚਾਨਣ ਹੈ ਅਤੇ ਉਸਦੀ ਮੁਕਤੀ ਧਰਤੀ ਦੇ ਸਿਰਿਆਂ ਤੱਕ ਪਹੁੰਚ ਗਈ ਹੈ ਜਿਵੇਂ ਕਿ ਉਹ ਆਇਆ ਹੈ, ਜਿਵੇਂ ਕਿ ਅਸੀਂ ਕ੍ਰਿਸਮਿਸ ਦੇ ਨੇੜੇ ਆਉਂਦੇ ਹਾਂ। ਆਓ ਇਸ ਸ਼ਾਨਦਾਰ ਸੱਚਾਈ ਦੇ ਵਿੱਚ ਆਨੰਦ ਮਾਣੀਏ। ਜਦੋਂ ਅਸੀਂ ਕ੍ਰਿਸਮਿਸ ਦੇ ਨੇੜੇ ਆਉਂਦੇ ਹਾਂ ਤਾਂ ਆਓ ਅਸੀਂ ਉਸ ਸ਼ਾਨਦਾਰ ਰੋਸ਼ਨੀ ਨੂੰ ਪ੍ਰਤੀਬਿੰਬ ਕਰੀਏ ਜਾਂ ਲੋਕਾਂ ਤੱਕ ਪਹੁੰਚਾਈਏ ਅਤੇ ਸਾਡੇ ਜੀਵਨ ਵਿੱਚ ਲੋਕਾਂ ਨੂੰ ਦੱਸੀਏ ਕਿ ਯਿਸੂ ਦੀ ਮੁਕਤੀ ਉਹਨਾਂ ਤੱਕ ਵੀ ਪਹੁੰਚ ਸਕਦੀ ਹੈ। ਪਰਮੇਸ਼ੁਰ ਦਾ ਵਾਅਦਾ ਕੀਤਾ ਹੋਇਆ ਸੇਵਕ ਕੌਮਾਂ ਲਈ ਇੱਕ ਚਾਨਣ ਹੋਵੇਗਾ। ਉਹ ਸੀ ਜੋ ਕੁੱਖ ਤੋਂ ਬੁਲਾਇਆ ਗਿਆ ਸੀ, ਉਸਨੂੰ ਸ਼ਬਦ ਬੁਲਾਇਆ ਗਿਆ ਸੀ, ਸੰਸਾਰ ਦਾ ਚਾਨਣ ਹੋਣ ਲਈ ਵੀ ਉਸਨੂੰ ਕਿਹਾ ਗਿਆ ਸੀ। ਆਮੀਨ।